ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਰੋਤਿਆਂ ਨੂੰ ਪਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਿਆਸਪੋਰਾ ਦੇ ਕੌਮਾਂਤਰੀ ਖਬਰਸਾਰ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਆਏ ਅੰਕੜਿਆਂ ਦੇ ਮੁਤਾਬਕ ਏਸ਼ੀਅਨ ਲੋਕਾਂ ਵਿੱਚ ਪਿਛਲੇ 20 ਸਾਲਾਂ ਦੌਰਾਨ ਦੁੱਗਣਾ ਹੋਇਆ ਮੋਟਾਪਾ। ਲਹਿੰਦੇ ਪੰਜਾਬ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਈ ਮਰਦਾਨਾ ਜੀ ਦਾ ਬੁੱਤ ਸਥਾਪਿਤ ਕੀਤਾ ਗਿਆ। ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਵੱਲੋਂ ਮਾਪਿਆਂ ਵਾਸਤੇ ਮਹਿੰਗੀ ਬੀਮਾ ਨੀਤੀ ਦੇ ਨਾਲ ਲੰਮੇ ਵੀਜ਼ਿਆਂ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਪੰਜਾਬਣ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ। ਨਿਊਜ਼ੀਲੈਂਡ ਦੇ ਕਾਮਿਆਂ ਵਾਸਤੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੇ ਬਦਲਾਅ। ਉਧਰ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਇਸ ਵਾਰ 13 ਪੰਜਾਬਣਾਂ ਚੋਣ ਮੈਦਾਨ ਦੇ ਵਿੱਚ ਨਿਤਰੀਆਂ। ਬ੍ਰਿਟੇਨ ਦੇ ਵਿੱਚ ਸਿੱਖਾਂ ਦੀ 10 ਸਾਲ ਦੀ ਮਿਹਨਤ ਨੂੰ ਪਿਆਬੂਰ ਕੀਰਤਨ ਨੂੰ ਮਿਲੀ ਸਿੱਖਿਆ ਸੰਗੀਤ ਵਜੋਂ ਮਾਨਤਾ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਰਗੇ ਛੋਟੇ ਪਰ ਖੂਬਸੂਰਤ ਮੁਲਕ ਵਿੱਚ ਪੰਜਾਬੀਆਂ ਦੀ ਆਮਦ ਲਗਭਗ 140 ਵਰ੍ਹੇ ਪਹਿਲਾਂ ਹੋ ਗਈ ਸੀ। ਇਸ ਦੌਰਾਨ ਇਹ ਵੀ ਦੱਸਣਯੋਗ ਗੱਲ ਹੈ ਕਿ ਉੱਥੇ ਇਹਨਾਂ ਦਿਨਾਂ ਦੇ ਵਿੱਚ ਪ੍ਰਵਾਸੀਆਂ ਦੀ ਵੱਡੀ ਗਿਣਤੀ ਵਸਦੀ ਹੈ। ਪਰ ਫਿਕਰਮੰਦੀ ਦੀ ਗੱਲ ਇਹ ਹੈ ਕਿ ਏਸ਼ੀਅਨ ਮੂਲ ਦੇ ਲੋਕਾਂ ਵਿੱਚ ਨਵੇਂ ਆਏ ਅੰਕੜਿਆਂ ਮੁਤਾਬਕ ਸਿਹਤ ਵਿਭਾਗ ਇਹ ਦਾਅਵਾ ਕਰ ਰਿਹਾ ਹੈ ਕਿ ਪਿਛਲੇ 20 ਸਾਲਾਂ ਦੌਰਾਨ ਏਸ਼ੀਅਨ ਲੋਕਾਂ ਵਿੱਚ ਮੋਟਾਪੇ ਦੀ ਦਰ ਦੁੱਗਣੀ ਹੋ ਗਈ ਹੈ। ਇੰਨਾ ਹੀ ਨਹੀਂ, ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਇਸ ਦੀ ਰੋਕਥਾਮ ਸਖ਼ਤ ਕਦਮਾਂ ਦੇ ਨਾਲ ਨਹੀਂ ਕੀਤੀ ਗਈ ਤਾਂ ਅਗਲੇ 10 ਸਾਲਾਂ ਦੌਰਾਨ ਇਹਨਾਂ ਦੀ ਗਿਣਤੀ ਹੋਰ ਵੀ ਦੁੱਗਣੀ ਹੋ ਜਾਵੇਗੀ। ਇਸ ਨੂੰ ਲੈ ਕੇ ਜਿੱਥੇ ਭਾਰਤੀ ਮੂਲ ਦੇ ਸਮਾਜਿਕ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਆਪੋ ਆਪਣੇ ਪੱਧਰ 'ਤੇ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਲੈ ਕੇ ਇੱਥੋਂ ਤੱਕ ਕਿ ਬੱਚਿਆਂ ਦੇ ਸਕਰੀਨ ਟਾਈਮ ਨੂੰ ਘਟਾਉਣ ਵਾਸਤੇ ਵੀ ਚਾਰਾਜੋਈ ਕੀਤੀ ਜਾ ਰਹੀ ਹੈ। ਉੱਥੇ ਸਰਕਾਰ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੇ ਲਈ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਫੰਡ ਮੁਹੱਈਆ ਕਰਵਾਏ ਜਾਣ। ਉਧਰ ਲਹਿੰਦੇ ਪੰਜਾਬ ਤੋਂ ਖੁਸ਼ਖਬਰ ਹੈ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੰਮਾ ਸਮਾਂ ਸਾਥੀ ਰਹੇ ਭਾਈ ਮਰਦਾਨਾ ਜੀ ਦਾ ਬੁੱਤ ਸਥਾਪਿਤ ਕੀਤਾ ਗਿਆ। ਇਸ ਆਦਮ ਕੱਦ ਬੁੱਤ ਦੇ ਨਾਲ ਰਬਾਬ ਵੀ ਦਿਖਾਈ ਦਿੰਦੀ ਹੈ ਅਤੇ ਇਸ ਨੂੰ ਪਾਕਿਸਤਾਨੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਭਾਈ ਅਜੀਤ ਜੀ ਬਾਜ਼ਾਰ ਦੇ ਵਿੱਚ ਸਥਾਪਿਤ ਕੀਤਾ ਹੈ। ਯਾਦ ਕਰਾਉਣਾ ਚਾਹਾਂਗੇ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਦੋਸਤੀ ਦੇ ਵੱਡੇ ਪ੍ਰਤੀਕ ਵਜੋਂ ਇਸ ਕਦਮ ਨੂੰ ਮੰਨਿਆ ਜਾ ਰਿਹਾ। ਇਸ ਮੌਕੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਵੱਲੋਂ ਘੱਟ ਗਿਣਤੀ ਕੌਮਾਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਇਸ ਖਿੱਤੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਵਰ੍ਹੇ ਖੇਤੀਬਾੜੀ ਅਤੇ ਹੋਰ ਕਿਰਤ ਕਰਦਿਆਂ ਬਿਤਾਏ ਸਨ। ਇੱਧਰ ਇੱਕ ਵਾਰ ਫਿਰ ਗੱਲ ਕਰੀਏ ਨਿਊਜ਼ੀਲੈਂਡ ਦੀ ਅਤੇ ਇੱਥੇ ਮਾਪਿਆਂ ਦੇ ਲਈ ਮਹਿੰਗੀ ਬੀਮਾ ਨੀਤੀ ਦੇ ਨਾਲ ਲੰਮੇ ਸਮੇਂ ਦੇ ਵੀਜ਼ਿਆਂ ਦੇ ਵਾਸਤੇ ਖਰੜਾ ਤਿਆਰ ਹੋ ਰਿਹਾ ਹੈ। ਜ਼ਿਕਰ ਖਾਸ ਹੈ ਕਿ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮਾਮਲਿਆਂ ਦੀ ਮੰਤਰੀ ਬੀਬਾ ਐਰਿਕਾ ਸਟੈਨਫੋਰਡ ਨੇ ਆਪਣੇ ਬਿਆਨ ਦੇ ਵਿੱਚ ਇਹ ਇਸ਼ਾਰਾ ਕੀਤਾ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਬੇਸਬਰੀ ਨਾਲ ਉਡੀਕੇ ਜਾਣ ਵਾਲੇ ਇਸ ਐਲਾਨ ਨੂੰ ਨਸ਼ਰ ਕਰ ਦਿੱਤਾ ਜਾਣਾ ਹੈ, ਜਿਸ ਦੇ ਵਿੱਚ ਬਹੁਤੇ ਪ੍ਰਵਾਸੀਆਂ ਦੇ ਮਾਪੇ 5 ਸਾਲ ਦੇ ਲਈ ਇਸ ਮੁਲਕ ਦੇ ਵਿੱਚ ਆ ਸਕਣਗੇ, ਬਸ਼ਰਤੇ ਕਿ ਉਹਨਾਂ ਵਾਸਤੇ ਪਹਿਲਾਂ ਤੋਂ ਹੀ ਬੀਮਾ ਪਾਲਿਸੀ ਖਰੀਦੀ ਜਾਵੇ। ਪਹਿਲੇ 5 ਵਰ੍ਹਿਆਂ ਦੇ ਕਿਆਮ ਦੇ ਦੌਰਾਨ ਜੇਕਰ ਸਭ ਕੁਝ ਠੀਕ ਰਹਿੰਦਾ ਤੇ ਅਗਲੇ 5 ਸਾਲਾਂ ਵਾਸਤੇ ਉਹਨਾਂ ਦੇ ਵੀਜ਼ਾ ਨੂੰ ਨਵਿਆਇਆ ਜਾ ਸਕੇਗਾ। ਹਾਲਾਂਕਿ ਬਹੁਤੇ ਪ੍ਰਵਾਸੀ ਭਾਈਚਾਰੇ ਇਸ ਕਦਮ ਨੂੰ ਉਹਨਾਂ ਦੀ ਜੇਬ ਉੱਤੇ ਪੈਣ ਵਾਲੇ ਬੋਝ ਦੇ ਤੌਰ ਤੇ ਦੇਖਦੇ ਨੇ, ਪਰ ਹਾਲ ਦੀ ਘੜੀ ਮੁਲਕ ਦੀ ਆਰਥਿਕ ਮੰਦੀ ਦੇ ਚਲਦਿਆਂ ਸਰਕਾਰ ਇਸ ਨੀਤੀ ਨੂੰ ਅੰਤਮ ਛੂਹਾ ਦੇ ਰਹੀ ਹੈ। ਤੇ ਖ਼ਬਰ ਬ੍ਰਿਟੇਨ ਤੋਂ, ਜਿੱਥੇ ਕਿ ਲੰਮੇ ਸਮੇਂ ਤੋਂ ਭਾਰਤੀ ਲੋਕ ਵਸੇ ਹੋਏ ਨੇ ਅਤੇ ਉੱਥੇ ਭਾਰਤੀ ਸੱਭਿਆਚਾਰ ਮੰਤਰੀ ਲੀਜ਼ਾ ਨੰਦੀ ਨੂੰ ਪਿਛਲੇ ਦਿਨੀ ਈਮੇਲ ਦੇ ਰਾਹੀਂ ਇੱਕ ਧਮਕੀ ਮਿਲੀ ਸੀ। ਹਾਲਾਂਕਿ ਦੋਸ਼ੀ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਇਸ ਦੋਸ਼ੀ ਨੂੰ 3 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਬ੍ਰਿਟੇਨ ਤੋਂ ਹੀ ਖ਼ਬਰ ਹੈ ਕਿ ਸਿੱਖ ਯੂਥ UK ਦੀ ਸੰਸਥਾਪਕ ਆਪਣੇ ਭਰਾ ਸਣੇ ਧੋਖਾਧੜੀ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੀ ਗਈ ਹੈ। ਇੱਥੇ ਯਾਦ ਕਰਵਾ ਦਈਏ ਕਿ ਬਰਮਿੰਗਮ ਦੀ ਰਹਿਣ ਵਾਲੀ 55 ਸਾਲਾ ਰਾਜਵਿੰਦਰ ਕੌਰ ਨੇ 2016 ਦੇ ਵਰ੍ਹੇ ਵਿੱਚ ਸਿੱਖ ਯੂਥ UK ਦੀ ਸਥਾਪਨਾ ਕੀਤੀ, ਪਰ ਨਿੱਜੀ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਇਸ ਚੈਰਿਟੀ ਵਿੱਚੋਂ ਪੈਸੇ ਲੈਂਦੀ ਰਹੀ। ਇੰਨਾ ਹੀ ਨਹੀਂ, ਇਸ ਮਾਮਲੇ ਵਿੱਚ ਉਸਦੇ ਸਕੇ ਭਰਾ ਕੁਲਦੀਪ ਸਿੰਘ ਲਹਿਲ 43 ਸਾਲਾਂ ਨੂੰ ਵੀ ਮੁਕੱਦਮੇ ਵਿੱਚ ਸ਼ਾਮਲ ਕੀਤਾ ਗਿਆ। ਕਿ ਕਿਵੇਂ ਇਹਨਾਂ ਨੇ ਸਰਕਾਰ ਨੂੰ ਧੋਖਾ ਦੇ ਕੇ ਇਸ ਤਰ੍ਹਾਂ ਦੀ ਚੈਰਿਟੀ ਸਥਾਪਿਤ ਕੀਤੀ ਪਰ ਉਸ ਦੇ ਵਿੱਚੋਂ ਪੈਸੇ ਖਾਂਦੇ ਰਹੇ। ਇੱਧਰ ਨਿਊਜ਼ੀਲੈਂਡ ਦੇ ਵਿੱਚ ਆਉਣ ਵਾਲੇ 7 ਅਕਤੂਬਰ ਤੋਂ ਐਕਰੀਡੇਟਿਡ ਇੰਪਲੋਇਰ ਵਰਕ ਵੀਜ਼ਾ ਪ੍ਰੋਗਰਾਮ ਦੇ ਤਹਿਤ ਵੱਡੀ ਤਬਦੀਲੀ ਹੋਣ ਜਾ ਰਹੀ ਹੈ, ਜਿਸ ਦੇ ਤਹਿਤ ਰੁਜ਼ਗਾਰਦਾਤਾ ਨੂੰ ਵਿਦੇਸ਼ੀ ਕਾਮੇ ਦੀ ਭਰਤੀ ਤੋਂ ਪਹਿਲਾਂ ਵਰਕ ਐਂਡ ਇਨਕਮ ਨਿਊਜ਼ੀਲੈਂਡ ਵਿਭਾਗ ਨੂੰ ਸਿੱਧਾ ਰਾਬਤਾ ਕਰਕੇ ਆਪਣੀਆਂ ਜ਼ਰੂਰਤਾਂ ਬਾਰੇ ਦੱਸਣਾ ਹੋਵੇਗਾ। ਇੱਥੇ ਯਾਦ ਕਰਾ ਦਈਏ ਕਿ ਸਮਾਜਿਕ ਵਿਭਾਗ ਯਾਨੀ ਕਿ ਮਿਨਿਸਟਰੀ ਆਫ ਸੋਸ਼ਲ ਡਿਵੈਲਪਮੈਂਟ ਦੇ ਅਧੀਨ ਚੱਲਦੇ ਵਰਕ ਐਂਡ ਇਨਕਮ ਦੇ ਵਿੱਚ ਨਿਜ਼ਾਮ ਦਾ ਹਿੱਸਾ ਬਣ ਕੇ ਹੀ ਹੁਣ ਰੁਜ਼ਗਾਰਦਾਤਾ ਪ੍ਰਵਾਸੀ ਕਾਮਿਆਂ ਨੂੰ ਵਿਦੇਸ਼ ਦੇ ਵਿੱਚੋਂ ਨੌਕਰੀ ਤੇ ਪੇਸ਼ਕਸ਼ ਦੇ ਸਕਣਗੇ। ਖ਼ਬਰ ਕੈਨੇਡਾ ਤੋਂ ਕਿ ਅਨੀਤਾ ਆਨੰਦ ਹੁਣਾਂ ਨੂੰ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲੀ ਗਈ ਹੈ। ਦਰਅਸਲ ਪਾਬਲੋ ਰੋਡਰੀਗੈਜ਼ ਦੇ ਅਸਤੀਫੇ ਮਗਰੋਂ ਉਹਨਾਂ ਨੂੰ ਇਸ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਦੂਜੇ ਪਾਸੇ ਖੁਸ਼ਖਬਰ ਇਹ ਵੀ ਹੈ ਕਿ ਉੱਥੋਂ ਦੇ ਇੱਕ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਵਸਦੇ ਨੇ, ਉੱਥੋਂ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ 11 ਪੰਜਾਬਣਾਂ ਚੋਣ ਮੈਦਾਨ ਦੇ ਵਿੱਚ ਕਿਸਮਤ ਅਜ਼ਮਾਈ ਕਰਨਗੀਆਂ। 19 ਅਕਤੂਬਰ ਨੂੰ ਹੋ ਰਹੀਆਂ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਇਹਨਾਂ ਪੰਜਾਬਣਾਂ ਵਿੱਚ ਨਿੱਕੀ ਸ਼ਰਮਾ, ਰਚਨਾ ਸਿੰਘ, ਹਰਵਿੰਦਰ ਕੌਰ ਸੰਧੂ, ਜਿਨੀ ਸਿਮਸ, ਸੁਨੀਤਾ ਹੀਰ, ਕਮਲ ਗਰੇਵਾਲ, ਸਾਰਾ ਹਕੂਨਰ, ਜੱਸੀ ਸੁੰਨੜ ਅਤੇ ਰੀਆ ਅਰੋੜਾ ਦੇ ਨਾਮ ਲਏ ਜਾ ਸਕਦੇ ਨੇ। ਹਾਲ ਦੀ ਘੜੀ 19 ਅਕਤੂਬਰ ਦੇ ਮੁਕਾਬਲਿਆਂ ਦੇ ਨਤੀਜੇ ਵਿੱਚ ਪਤਾ ਲੱਗੇਗਾ ਇਹਨਾਂ ਵਿੱਚੋਂ ਕੌਣ ਕੌਣ ਕਾਮਯਾਬ ਹੁੰਦਾ ਹੈ। ਅਤੇ ਉੱਧਰ ਬ੍ਰਿਟੇਨ ਵਿੱਚ ਪਹਿਲੀ ਵਾਰ ਕੀਰਤਨ ਨੂੰ ਸੰਗੀਤ ਸਿੱਖਿਆ ਦੀ ਗ੍ਰੇਡ ਪ੍ਰਣਾਲੀ ਵਿੱਚ ਸਿੱਖਿਆ ਵਿਭਾਗ ਵੱਲੋਂ ਸ਼ਾਮਲ ਕਰ ਲਿਆ ਗਿਆ ਹੈ। ਰਸਮੀ ਤੌਰ 'ਤੇ ਸਿੱਖ ਪਵਿੱਤਰ ਸੰਗੀਤ ਨਾਲ ਸੰਬੰਧਿਤ ਪਾਠਕ੍ਰਮ ਪੜ੍ਹ ਸਕਣਗੇ। ਬਰਮਿੰਘਮ ਵਿੱਚ ਸੰਗੀਤਕਾਰ ਅਤੇ ਸਿੱਖਿਆ ਸ਼ਾਸਤਰੀ ਹਰਜਿੰਦਰ ਲਾਲੀ ਨੇ ਕੀਰਤਨ ਨੂੰ ਪੱਛਮੀ ਸੰਗੀਤ ਦੇ ਬਰਾਬਰ ਸਥਾਨ ਦੇਣ ਅਤੇ ਇਸ ਨੂੰ ਯਕੀਨੀ ਬਣਾਉਣ ਦੇ ਲਈ ਲਗਭਗ 10 ਸਾਲ ਸਮਰਪਿਤ ਕੀਤੇ। ਜ਼ਿਕਰੇ ਖਾਸ ਹੈ ਕਿ ਲੰਡਨ ਸਥਿਤ ਮਿਊਜ਼ਿਕ ਟੀਚਰਸ ਬੋਰਡ ਯਾਨੀ ਕਿ MTB ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ 8 ਗ੍ਰੇਡ ਸੰਗੀਤ ਪ੍ਰੀਖਿਆਵਾਂ ਦੇ ਹਿੱਸੇ ਵਜੋਂ ਸਿੱਖ ਸੈਕਰਡ ਮਿਊਜ਼ਿਕ ਪਾਠਕ੍ਰਮ ਉਪਲਬਧ ਕਰਵਾਏਗਾ। ਇੰਨਾ ਹੀ ਨਹੀਂ, ਸਿੱਖਾਂ ਦੇ ਪਵਿੱਤਰ ਸੰਗੀਤ ਯਾਨੀ ਕੀਰਤਨ ਨੂੰ ਪਾਠਕ੍ਰਮ ਵਿੱਚ ਸ਼ਾਮਲ ਕਰਨ ਲੱਗਿਆਂ 5 ਭਾਰਤੀ ਸਾਜ਼ਾਂ ਜਿਨ੍ਹਾਂ ਦੇ ਵਿੱਚ ਦਿਲਰਬਾ, ਤਾਊਸ, ਇਸਰਾਜ, ਸਾਰੰਗੀ ਅਤੇ ਸਾਰੰਦਾ ਨੂੰ ਵੀ ਮਾਨਤਾ ਦਿੱਤੀ ਗਈ ਹੈ। ਬੁਲੇਟਿਨ ਦੇ ਆਖਰ ਵਿੱਚ ਉਸਤਾਦ ਸ਼ਾਇਰ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਹੁਣਾਂ ਦੇ ਇਸ ਖਿਆਲ ਦੇ ਨਾਲ ਦਿਓ ਆ ਗਿਆ, ਤੀਰ ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ, ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਇੱਥੇ ਹੀ ਚਾਹੇਗਾ ਇਜਾਜ਼ਤ, ਅਗਲੇ ਹਫ਼ਤੇ ਹੋਵੇਗੀ ਮੁਲਾਕਾਤ। ਮਿਹਰਬਾਨੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।